ਗ੍ਰਿਫਤਾਰੀ ਤੇ ਮੁਕੱਦਮਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈ ਨਾਰ ਸਿੰਘ ਜੀ, ਆਪ ਦੀ ਇੱਛਾ ਅਨੁਸਾਰ ਪੁਲਿਸ ਅਫਸਰਾਂ ਦੇ ਨਾਲ ਜੋ ਮੇਰੀ ਬਾਤਚੀਤ ਹੋਈ, ਸੋ ਜਿਤਨਾ ਕੁ ਮੇਰੇ ਯਾਦ ਹੈ ਉਸਦਾ ਸਾਰ ਅੰਸ਼ ਮਾਤਰ ਜਥਾ ਸ਼ਕਤ ਹੇਠ ਲਿਖੇ ਪ੍ਰਸ਼ਨ ਉੱਤਰ ਵਿਚ ਵਰਣਨ ਕਰਦਾ ਹਾਂ। ਪਹਿਲੀ ਬਾਤ, ਰਿਆਸਤੀ ਸਰਦਾਰ ਗੁਰਦਿਆਲ ਸਿੰਘ ਸੁਪਰਡੈਂਟ ਪੁਲਿਸ ਨਾਭਾ ਨਾਲ ਲੁਧਿਆਣੇ ਸ਼ਹਿਰ ਵਿਚ ਲੁਧਿਆਣੇ ਦੇ ਡਿਪਟੀ ਸੁਪਰਡੈਂਟ ਪੁਲਿਸ ਖਾਨ ਅਤਾ ਮੁਹੰਮਦ ਖਾਨ ਦੇ ਘਰ ਹੋਈ, ਜੋ ਇਸ ਪ੍ਰਕਾਰ ਹੈ। ਸੁਪਰਡੈਂਟ ਪੁਲਿਸ ਨਾਭਾ ਸਿੰਘ ਸਾਹਿਬ ਜੀ, ਆਪ ਸੱਚੇ ਸਿੰਘ ਹੋ। ਆਸ਼ਾ ਹੈ ਕਿ ਜੋ ਕੁਛ ਆਪ ਤੋਂ ਪੁੱਛਦਾ ਹਾਂ ਸੱਚ ਸੱਚ ਦੱਸੋਗੇ। ਮੈਂ, ਕੀ ਆਪ ਝੂਠੇ ਸਿੱਖ ਹੋ ਜੋ ਮੈਨੂੰ ਸੱਚਾ ਸਿੱਖ ਸਮਝ ਕੇ ਫਿਰ ਵੀ ਸੱਚਾਈ ਵਿਚ ਸ਼ੱਕ ਰੱਖਦੇ ਹੋ? ਕਿਉਂਕਿ ਜੋ ਖੁਦ ਸੱਚਾ ਸਿੰਘ ਹੁੰਦਾ ਹੈ ਉਸ ਨੂੰ ਦੂਸਰੇ ਸਿੰਘ ਵੀ ਅਵਸ਼ ਮਨ ਵਿਚ ਕ੍ਰਮ ਕਰਕੇ ਸੱਚੇ ਹੀ ਪ੍ਰਤੀਤ ਹੁੰਦੇ ਹਨ। ਸੁਪਰਡੈਂਟ, ਮੈਂ ਤਾਂ ਸੱਚਾ ਸਿੱਖ ਨਹੀਂ, ਐਵੇਂ ਝੂਠਾ ਮੁੱਠਾ ਹੀ ਸਿੱਖ ਹਾਂ। ਜਿਸ ਤਰ੍ਹਾਂ ਮੈਂ ਆਪਣੇ ਨਾਂ ਸੱਚੇ ਸਿੱਖ ਹੋਣ ਦੀ ਸੱਚੀ ਗੱਲ ਸੱਚੇ ਦਿਲ ਨਾਲ ਆਖਦਾ ਹਾਂ, ਉਸੇ ਤਰ੍ਹਾਂ ਹੀ ਉਸ ਸੱਚੇ ਦਿਲ ਨਾਲ ਮੈਂ ਆਪ ਨੂੰ ਮਨ ਵਿਚ ਕ੍ਰਮ ਕਰਕੇ ਸੱਚਾ ਸਿੱਖ ਪ੍ਰਤੀਤ ਕਰਦਾ ਹਾਂ। ਮੈਂ, ਜੇ ਆਪ ਮੈਨੂੰ ਸੱਚਮੁੱਚ ਹੀ ਸੱਚਾ ਸਿੱਖ ਸਮਝਦੇ ਹੋ ਤਾਂ ਆਪ ਪੁਲਿਸ ਅਫਸਰ ਦੀ ਹੈਸੀਅਤ ਵਿਚ ਜੋ ਮੈਥੋਂ ਸੱਚ ਪੁੱਛਣਾ ਚਾਹੁੰਦੇ ਹੋ, ਇਸ ਤੋਂ ਤਾਂ ਸਾਫ਼ ਸਿੱਧ ਹੈ ਕਿ ਆਪ ਨੂੰ ਮੇਰੇ ਸੁਚਿਆਰ ਹੋਣ ਦਾ ਜ਼ਰੂਰ ਕੁਛ ਸ਼ੱਕ ਹੈ। ਨਹੀਂ ਤਾਂ ਇਕ ਝੂਠੇ ਪੁਰਸ਼ ਨੂੰ, ਜੈਸਾ ਕਿ ਆਪ ਆਪਣੀ ਜਵਾਨੀ ਆਪਣੇ ਆਪ ਮੰਨ ਚੁੱਕੇ ਹੋ, ਕੀ ਹੱਕ ਹਾਸਲ ਹੈ ਕਿ ਜਿਨ੍ਹਾਂ ਨੂੰ ਉਹ ਸੱਚੇ ਸਿੱਖ ਸਮਝਦਾ ਹੈ ਉਨ੍ਹਾਂ ਦੀ ਸੱਚਾਈ ਉੱਤੇ ਕੁਛ ਛਾਨਬੀਨ ਕਰਨ ਦਾ ਇਰਾਦਾ ਰੱਖੇ? ਸੁਪਰਡੈਂਟ, ਮੈਂ ਆਪ ਦੀ ਸੱਚਾਈ ਬਾਬਤ ਛਾਨਬੀਨ ਕਰਨ ਦਾ ਇਰਾਦਾ ਨਹੀਂ ਰੱਖਦਾ, ਬਲਕਿ ਆਪ ਦੀ ਸੱਚਾਈ ਦੀ ਕਸੌਟੀ ਨਾਲ ਕੁਛ ਵਾਕਿਆਤ ਦੀ ਛਾਨਬੀਨ ਕਰਨਾ ਚਾਹੁੰਦਾ ਹਾਂ। ਮੈਂ, ਇਹ ਅਜੀਬ ਗੱਲ ਹੈ ਕਿ ਜਿਸ ਨੂੰ ਤੁਸੀਂ ਮੁਜ਼ਰਮ ਗਰਦਾਨ ਹੱਥਾਂ ਵਿਚ ਹੱਥਕੜੀਆਂ ਪਾ ਕੇ ਪਕੜਿਆ ਜਕੜਿਆ ਹੈ, ਉਸੇ ਦੀ ਰੋਸ਼ਨੀ ਨਾਲ ਕਿਸੇ ਮਨਮੰਨੇ ਮਾਮਲੇ ਦੀ ਛਾਨਬੀਨ ਕਰਨਾ ਲੋਚਦੇ ਹੋ? ਸੁਪਰਡੈਂਟ, ਮੈਂ ਤਾਂ ਆਪ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਆਪ ਦੀਆਂ ਹੱਥਕੜੀਆਂ ਲਾ ਦਿੰਦੇ ਹਾਂ, ਆਪ ਕੁਰਸੀ ਤੇ ਬੈਠੋ, ਪਰ ਆਪ ਨੇ ਮਨਜੂਰ ਨਹੀਂ ਕੀਤਾ, ਸਗੋਂ ਫਰਸ਼, ਗਲੀਚਾ, ਕਾਲੀਨ ਵਗੈਰਾ ਵੀ ਪਰੇ ਹਟਾ ਕੇ ਮੱਲੋ ਮੱਲੀ ਪੁੰਜੇ ਹੀ ਬੈਠ ਗਏ। ਮੈਂ, ਆਪ ਦੀ ਦਿੱਤੀ ਕੁਰਸੀ ਨੂੰ ਸੋਭਾ ਦੀ ਸੂਲੀ ਦੇ ਬਰਾਬਰ ਸਮਝਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਆਪ ਮੇਰੇ ਨਾਲ ਇਹ ਸਾਫ ਛਲ ਕਰ ਰਹੇ ਹੋ। ਆਪ ਹੀ ਹੋ ਜਿਸ ਦੀ ਤੁਫੈਲ ਮੈਂ ਹਵਾਲਾਤ ਦੀ ਨਰਕ ਸਮਾਨ ਕੋਠੀ ਵਿਚ ਜਕੜਿਆ ਸੁੱਟਿਆ ਪਿਆ ਹਾਂ, ਅਤੇ ਹੁਣ ਆਪ ਮੈਨੂੰ ਇਹ ਨੁਮਾਇਸ਼ ਦੇ ਸਾਜ ਸਮਾਨ ਦਿਖਾ ਕੇ ਪਰਚਾਉਣਾ ਚਾਹੁੰਦੇ ਹੋ? ਸੁਪਰਡੈਂਟ, ਮੈਂ ਆਪਣੇ ਹੁਦਰੋਂ ਤਾਂ ਆਪ ਨਾਲ ਐਸਾ ਨਹੀਂ ਕੀਤਾ, ਸਰਕਾਰੀ ਹੁਕਮਾਂ ਦੀ ਤਮੀਲ ਮਜਬੂਰਨ ਕਰਨੀ ਪਈ ਹੈ, ਨਹੀਂ ਤਾਂ ਖਾਸ ਨਿਜਤੇ ਤੌਰ ਤੇ ਮੈਂ ਆਪ ਨੂੰ ਇਸ ਦਸ਼ਾ ਵਿਚ ਦੇਖਣਾ ਵੀ ਨਹੀਂ ਚਾਹੁੰਦਾ, ਅਤੇ ਇਸੇ ਦਸ਼ਾ ਵਿਚੋਂ ਕੱਢਣ ਦਾ ਹੀਲਾ ਹੈ ਜਿਸ ਕਰਕੇ ਮੈਂ ਆਪ ਨੂੰ ਪੁੱਛਗਿੱਛ ਕਰਨਾ ਚਾਹੁੰਦਾ ਹਾਂ। ਮੈਂ, ਇਹ ਤਾਂ ਗੁਰੂ ਕਰਤਾਰ ਦੇ ਵਸ ਹੈ, ਦੁੱਖ ਸੁੱਖ ਸਮਕਰ ਸਹਿਣਾ ਗੁਰੂ ਕੇ ਭਾਣੇ ਤੇ ਹੁਕਮ ਅੰਦਰ ਹੈ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਮੈਂ ਆਪ ਪਾਸ ਇਸ ਦੁੱਖ ਤਕਲੀਫ ਦੀ ਕੋਈ ਸ਼ਿਕਾਇਤ ਨਹੀਂ ਕਰ ਰਿਹਾ ਕਿ ਆਪਨੇ ਮੈਨੂੰ ਕਿਉਂ ਇੱਥੇ ਸੁੱਟਿਆ ਜਾਂ ਸੁਟਵਾਇਆ ਹੈ। ਸਵਾਲ ਤਾਂ ਆਪ ਦੀ ਦੁਰੰਗੀ ਤੇ ਨਮੈਸ਼ੀ ਚਾਲ ਪਰ ਹੈ, ਹੁਣ ਵੀ ਜੋ ਕੁਛ ਆਪ ਕਰ ਰਹੇ ਹੋ ਜਾਂ ਮੈਥੋਂ ਪੁੱਛਣਾ ਗਿੱਛਣਾ ਚਾਹੁੰਦੇ ਹੋ ਉਹ ਵੀ ਸਰਕਾਰੀ ਹੁਕਮਾਂ ਦੀ ਤਮੀਲ ਵਿਚ ਕਰ ਰਹੇ ਹੋ, ਹੋਰ ਮੇਰੇ ਨਾਲ ਕੋਈ ਹਮਦਰਦੀ ਨਹੀਂ ਕਰ ਰਹੇ। ਆਪ ਹੁਣ ਸਿੱਧਾ ਪੱਧਰਾ ਆਪਣਾ ਅਸਲ ਤਮੀਲੀ ਕੰਮ ਕਰੋ, ਬਹੁਤੇ ਹੇਰਾ ਫੇਰਾਂ ਦੀ ਹਾਜ਼ਤ ਨਹੀਂ। ਸੁਪਰਡੈਂਟ, ਆਪ ਮੇਰੇ ਬਚਨਾਂ ਪਰ ਇਤਬਾਰ ਕਰੋ ਕਿ ਮੈਂ ਆਪ ਦੇ ਨਾਲ ਸੱਚੀ ਹਮਦਰਦੀ ਰੱਖਦਾ ਹਾਂ। ਮੈਂ, ਆਪ ਦੇ ਖਿਆਲ ਆਪ ਨੂੰ ਮੁਬਾਰਕ ਹੋਣ, ਪਰ ਮੈਨੂੰ ਆਪ ਦੇ ਉੱਤੇ ਇਤਬਾਰ ਕਰਨ ਦੀ ਕੋਈ ਲੋੜ ਨਹੀਂ, ਤੇ ਨਾ ਹੀ ਮੇਰਾ ਇਤਬਾਰ ਕਦੇ ਆਪ ਉੱਤੇ ਜੰਮ ਸਕਦਾ ਹੈ, ਜਦਕਿ ਤੁਸੀਂ ਖੁਦ ਆਪਣੀ ਜਵਾਨੀ ਆਪਣੇ ਆਪ ਨੂੰ ਝੂਠਾ ਮੰਨ ਚੁੱਕੇ ਹੋ। ਹੁਣ ਦੱਸੋ ਕਿ ਮੈਂ ਆਪ ਦੀ ਆਪਣੇ ਆਪ ਨੂੰ ਝੂਠਾ ਮੰਨਣ ਵਾਲੀ ਗੱਲ ਉੱਤੇ ਇਤਬਾਰ ਕਰਾਂ ਕਿ ਆਪ ਦੇ ਹਮਦਰਦੀ ਵਾਲੇ ਬਚਨ ਤੇ ਅਮੰਨਾ ਕਰਾਂ? ਮੇਰੇ ਗੁਰੂ ਨੇ ਮੈਨੂੰ ਝੂਠਿਆਂ ਤੇ ਅਮੰਨਾ ਕਰਨ ਦੀ ਸਿੱਖਿਆ ਨਹੀਂ ਦਿੱਤੀ। ਸੁਪਰਡੈਂਟ, ਅੱਛਾ, ਮੈਂ ਤਾਂ ਝੂਠਾ ਹੀ ਹਾਂ, ਆਪ ਤਾਂ ਸੱਚੇ ਗੁਰੂ ਦੇ ਸੱਚੇ ਸਿੱਖ ਹੋ, ਆਪ ਦਾ ਧਰਮ ਹੈ ਕਿ ਸੱਚੋ ਸੱਚ ਦੱਸ ਦੇਵੋ, ਜਿਸ ਤੋਂ ਮੈਨੂੰ ਵਾਕਿਆਤ ਦੀ ਅਸਲੀਅਤ ਪਰ ਰੋਸ਼ਨੀ ਪੈਣ ਕਰਕੇ ਆਪ ਨੂੰ ਇਸ ਆਪਦਾ ਵਿੱਚੋਂ ਕੱਢ ਸਕਣ ਦਾ ਬਹੁਤ ਕੁਝ ਸਹਾਰਾ ਮਿਲੇ। ਮੈਂ ਗੁਰੂ ਸਾਹਿਬ ਦਾ ਹੁਕਮ ਨਹੀਂ ਕਿ ਸਚਿਆਰ ਸਿੱਖ ਕੁੜਿਆਰ ਸਿੱਖਦਾਰਾਂ ਪਾਸੋਂ ਆਪਦਾ ਨਿਵਰਤੀ ਦੀ ਹਮਾਇਤ ਮੰਗਣ। ਮੇਰਾ ਸੱਚੇ ਸਿੱਖ ਹੋਣ ਦੀ ਹੈਸੀਅਤ ਵਿੱਚ ਧਰਮ ਹੈ ਕਿ ਗੁਰੂ ਅੱਗੇ ਗੁਰਸੰਗਤ ਰੂਪੀ ਸੱਚੀ ਸਰਕਾਰ ਅੱਗੇ ਸੱਚ ਝੂਠ ਦਾ ਨਿਤਾਰਾ ਕਰਾਵਾਂ। ਝੂਠਿਆਂ ਪਾਸੋਂ ਸੱਚ ਝੂਠ ਦਾ ਨਿਤਾਰਾ ਕਰਾਉਣ ਦੀ ਮੈਨੂੰ ਕੋਈ ਲੋੜ ਨਹੀਂ। ਝੂਠਿਆਂ ਨੂੰ ਸੱਚ ਦੀ ਸਾਰ ਹੀ ਕੀ? ਝੂਠਿਆਂ ਨੂੰ ਸਚਿਆਰਾਂ ਪਾਸੋਂ ਸੱਚ ਪੁੱਛਣ ਦਾ ਹੱਕ ਹੀ ਕੀ? ਸੁਪਰਡੈਂਟ, ਜੇ ਸਰਕਾਰ ਕਿਸੇ ਝੂਠੇ ਆਦਮੀ ਦੇ ਕਥਨ ਤੇ ਆਪ ਨੂੰ ਗੁਨਾਹਗਾਰ ਗਰਦਾਨਦੀ ਹੋਵੇ ਅਤੇ ਉਸ ਝੂਠੇ ਦੇ ਝੂਠ ਕਥਨ ਦੇ ਕਾਰਨ ਆਪ ਜੈਸੇ ਸੱਚੇ ਪੁਰਸ਼ ਝੂਠ ਮੂਠੀ ਫਸਦੇ ਹੋਣ ਤੇ ਉਥੇ ਸੱਚ ਪ੍ਰਗਟ ਕਰਨ ਦਾ ਕੀ ਹਰਜ ਹੈ ਜਿਸ ਤੇ ਆਪ ਤੇ ਮੱਲੋ ਮੱਲੀ ਝੂਠੀ ਤੁਮਤ ਨਾ ਲੱਗ ਸਕੇ? ਮੈਨੂੰ ਇਹ ਕੋਈ ਪਰਵਾਹ ਨਹੀਂ ਕਿ ਜੇ ਮੈਂ ਸੱਚਾ ਹਾਂ ਤਾਂ ਇਕ ਆਦਮੀ ਕੀ ਚਾਹੇ ਸਾਰੀ ਦੁਨੀਆਂ ਮੇਰੇ ਤੇ ਤੁਮਤ ਲਾਵੇ ਅਤੇ ਅਜਿਹੀ ਤੁਮਤ ਦੇ ਕਾਰਨ ਆਪ ਦੀ ਸਰਕਾਰ ਮੈਨੂੰ ਗੁਨਾਹਗਾਰ ਕਿਉਂ ਨਾ ਗਰਦਾਨੇ। ਮੈਂ ਆਪਣੀ ਸੱਚੀ ਸਰਕਾਰ ਦੇ ਹੁਕਮਾਂ ਅਨੁਸਾਰ ਸੱਚਾ ਹਾਂ ਅਤੇ ਜਿਸ ਸਰਕਾਰ ਨੇ ਬਗੈਰ ਕਿਸੇ ਸਬੂਤ ਦੇ ਤੇ ਕੇਵਲ ਕਿਸੇ ਝੂਠ ਬਿਆਨੀਏ ਦੇ ਝੂਠੇ ਬਿਆਨ ਦੇ ਸ਼ੱਕ ਉਤੇ ਮੈਨੂੰ ਗ੍ਰਿਫ਼ਤਾਰ ਕਰ ਛੱਡਿਆ ਹੈ, ਉਹ ਹੁਣ ਮੇਰੀ ਸੱਚ ਬਿਆਨੀ ਤੇ ਪਤੀਜ ਕੇ ਕੀ ਮੈਨੂੰ ਸੱਚਾ ਤੇ ਬੇਗੁਨਾਹ ਤਸਲੀਮ ਕਰ ਲਵੇਗੀ? ਇਹ ਨਿਰੀ ਪੋਚਾਬਾਜੀ ਹੈ। ਸੁਪਰਡੈਂਟ, ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ? ਅਕਸ਼ਰਾ ਸਿੰਘ ਨੇ ਸੱਚੋ ਸੱਚ ਦੱਸ ਦਿੱਤਾ, ਸਰਕਾਰ ਨੇ ਉਸ ਨੂੰ ਸੱਚਾ ਸਮਝ ਕੇ ਮਾਫ਼ ਕਰ ਦਿੱਤਾ। ਮੈਂ ਅਫਸੋਸ ਹੈ ਆਪ ਦੀ ਮੋਮੋ ਠਗਣੀ ਗੁਫ਼ਤਗੂ ਉਤੇ। ਕੀ ਆਪ ਮੈਨੂੰ ਤਿਸ ਦੇ ਨਾਲ ਰਲਾਉਂਦੇ ਹੋ ਅਤੇ ਵਾਅਦਾ ਮਾਫ਼ ਬਣਾਉਣਾ ਚਾਹੁੰਦੇ ਹੋ? ਅੱਛੀ ਹਮਦਰਦੀ ਦਿਖਾਉਣ ਲੱਗੇ ਹੋ, ਮੈਨੂੰ ਅਜਿਹੀ ਬੁਝਾਰਤ ਕਦੇ ਨਹੀਂ ਪਾਉਣੀ। ਮੈਂ ਆਪ ਦੇ ਨਾਲ ਕੋਈ ਗੱਲਬਾਤ ਕਰਨਾ ਨਹੀਂ ਚਾਹੁੰਦਾ। ਸੁਪਰਡੈਂਟ, ਆਪ ਤਾਂ ਖਫ਼ਾ ਹੋ ਗਏ, ਮਾਫ਼ ਕਰੋ, ਮੈਂ ਆਪ ਨੂੰ ਅਕਸ਼ਰਾ ਸਿੰਘ ਨਾਲ ਮਿਲਾ ਦਿੱਤਾ, ਪਰ ਮੈਂ ਤਾਂ ਆਪ ਨੂੰ ਉਸ ਨਾਲ ਉੱਚੇ ਦਰਜੇ ਦਾ ਸੱਚਾ ਸਿੱਖ ਸਮਝਦਾ ਹਾਂ। ਇਸੇ ਸੱਚੀ ਕਦਰ ਅਤੇ ਹਮਦਰਦੀ ਦੇ ਖਿਆਲ ਨਾਲ ਮੈਂ ਆਪ ਨੂੰ ਹੁਣ ਸੱਚੋ ਸੱਚ ਗੋਜ ਭੇਜ ਦੀਆਂ ਗੱਲਾਂ ਦੱਸਦਾ ਹਾਂ ਕਿ ਆਪ ਦੇ ਵਰ ਖਿਲਾਫ਼ ਪਹਿਲਾਂ ਤਾਂ ਅਕਸ਼ਰਾ ਸਿੰਘ ਨੇ ਕੁਝ ਬਿਆਨ ਦਿੱਤੇ ਸਨ ਅਤੇ ਉਨ੍ਹਾਂ ਦੇ ਕਾਰਨ ਹੀ ਪਹਿਲਾਂ ਆਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਨ੍ਹਾਂ ਬਿਆਨਾਂ ਦਾ ਕੁਝ ਪੱਕਾ ਸਬੂਤ ਨਹੀਂ ਪਹੁੰਚਦਾ ਸੀ। ਇਸ ਵਾਸਤੇ ਆਪ ਨੂੰ ਹੁਣ ਤਾਈਂ ਨਜ਼ਰਬੰਦ ਰੱਖਿਆ ਗਿਆ, ਪਰ ਹੁਣ ਇਕ ਹੋਰ ਨਵਾਂ ਆਦਮੀ ਪਕੜਿਆ ਗਿਆ ਹੈ ਜੋ ਆਪ ਦੇ ਤਾਲੁਕਾਤ ਸਰਕਾਰ ਦੇ ਬਰਖਿਲਾਫ਼ ਕਿਸੇ ਹੋਰ ਸਾਜ਼ਿਸ਼ ਸਬੰਧੀ ਮਿਸਟਰ ਡੋਨਲਡ ਸਾਹਿਬ ਸੁਪਰਡੈਂਟ ਪੁਲਿਸ ਲੁਧਿਆਣਾ ਦੇ ਸਾਹਮਣੇ ਬਿਆਨ ਕਰਦਾ ਹੈ ਅਤੇ ਆਪ ਦੇ ਨਾਲ ਹੋਰ ਵੀ 40-50 ਆਦਮੀਆਂ ਨੂੰ ਗਰਦਾਨਦਾ ਹੈ, ਜਿਨ੍ਹਾਂ ਵਿਚੋਂ 5-7 ਆਦਮੀਆਂ ਦੇ ਨਾਮ ਤਾਂ ਯਾਦ ਹਨ ਤੇ ਬਾਕੀਆਂ ਦੇ ਨਾਮ ਉਹ ਕਹਿੰਦਾ ਹੈ ਕਿ ਆਪ ਦੇ ਸੀਨੇ ਵਿਚ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਨਿਸ਼ਾਨੇ ਦੀਆਂ ਗੱਲਾਂ ਦੱਸਦਾ ਹੈ, ਜਿਨ੍ਹਾਂ ਨੂੰ ਸੁਣ ਕੇ ਸਾਹਿਬ ਸੁਪਰਡੈਂਟ ਨੂੰ ਯਕੀਨ ਆ ਗਿਆ ਹੈ। ਹੁਣ ਉਸ ਦੇ ਬਿਆਨ ਮਜੈਸਟ੍ਰੇਟ ਅੱਗੇ ਵੀ ਕਲਮਬੰਦ ਹੋਣ ਵਾਲੇ ਹਨ, ਪਰ ਮੈਂ ਸਾਹਿਬ ਨੂੰ ਆਖਿਆ ਕਿ ਮੈਨੂੰ ਆਪ ਦੇ ਪਾਸੋਂ ਦਰਿਆਫ਼ਤ ਕਰ ਲੈਣ ਦਿਓ ਕਿਉਂਕਿ ਮੈਂ ਉਸ ਨੂੰ ਬਹੁਤ ਸੱਚਾ ਆਦਮੀ ਸਮਝਦਾ ਹਾਂ, ਉਹ ਸੱਚੋ ਸੱਚ ਦੱਸ ਦੇਵੇਗਾ। ਸਾਹਿਬ ਸੁਪਰਡੈਂਟ ਨੇ ਬਹੁਤ ਖੁਸ਼ ਹੋ ਕੇ ਕਿਹਾ ਕਿ ਉਹ ਅਗਰ ਸੱਚੋ ਸੱਚ ਦੱਸ ਦੇਵੇਗਾ ਤਾਂ ਅਸੀਂ ਅਕਸ਼ਰਾ ਸਿੰਘ ਦੀ ਤਰ੍ਹਾਂ ਉਸ ਨੂੰ ਵੀ ਮਾਫ਼ ਕਰ ਦੇਣ ਦਾ ਹੁਣੇ ਵਾਅਦਾ ਲਿਖ ਦਿੰਦੇ ਹਾਂ। ਮੈਨੂੰ ਆਪ ਤੋਂ ਉਮੀਦ ਨਹੀਂ ਸੀ ਕਿ ਆਪ ਨੇ ਵਾਅਦਾ ਮਾਫ਼ ਬਣਾਉਣ ਦੀ ਪੱਟੀ ਪੜਾਉਣ ਲਈ ਮੈਨੂੰ ਬੁਲਾਇਆ ਹੈ। ਮਾਫ਼ੀ ਤਾਂ ਉਹ ਮੰਗੇ ਜਿਸ ਅਪਰਾਧ ਕੀਤਾ ਹੋਵੇ, ਕੀ ਤੁਸੀਂ ਮੈਨੂੰ ਅਪਰਾਧੀ ਸਮਝਦੇ ਹੋ? ਸੁਪਰਡੈਂਟ, ਨਹੀਂ, ਮੈਂ ਤਾਂ ਨਹੀਂ ਸਮਝਦਾ, ਪਰ ਸਰਕਾਰ ਸਮਝਦੀ ਹੈ। ਮੈਂ ਤਾਂ ਆਪਣੀ ਸਰਕਾਰ ਨੂੰ ਕਹੋ ਕਿ ਅਪਰਾਧੀ ਨੂੰ ਸਜ਼ਾ ਦੇਵੇ, ਇੱਥੇ ਕੋਈ ਅਪਰਾਧੀ ਨਹੀਂ, ਨਿਰਅਪਰਾਧੀ ਨੂੰ ਅਪਰਾਧੀ ਗਰਦਾਨ ਕੇ ਜੇ ਆਪ ਦੀ ਸਰਕਾਰ ਸਜ਼ਾ ਦੇਵੇਗੀ ਤਾਂ ਸੱਚੀ ਸਰਕਾਰ ਵੱਲੋਂ ਇਹ ਦੁਨਿਆਵੀ ਸਰਕਾਰ ਵੀ ਅਪਰਾਧੀ ਬਣੇਗੀ। ਮੈਂ ਆਪਣੇ ਆਪ ਨੂੰ ਉੱਕਾ ਹੀ ਨਿਰਅਪਰਾਧ ਸਮਝਦਾ ਹਾਂ, ਕੇਵਲ ਸਜ਼ਾ ਦੇ ਦਾਬੇ ਹੇਠ ਆ ਕੇ ਜੇ ਮੇਰੀ ਅੰਤਸ਼ਕਰਨ ਮਾਫ਼ੀ ਮੰਗਣ ਤੇ ਤਿਆਰ ਹੋ ਜਾਵੇ ਤਾਂ ਮੈਂ ਆਪਣੇ ਸੰਕਲਪ ਮਾਤਰ ਨੂੰ ਹੀ ਬੜਾ ਅਪਰਾਧ ਸਮਝਦਾ ਹਾਂ। ਸੋ ਡਰੇ ਜੇ ਪਾਪ ਕਮਾਉਣ ਦਾ ਧਰਮੀ ਵਿਗਸੇਤ, ਜਿਹੜੇ ਪਾਪ ਕਮਾਉਂਦੇ ਹਨ ਉਹ ਡਰਦੇ ਮਾਰੇ ਇਸ ਤਰ੍ਹਾਂ ਦੀਆਂ ਮਾਫ਼ੀਆਂ ਮੰਗ ਕੇ ਹੋਰ ਅਪਰਾਧ ਕਮਾਉਂਦੇ ਹਨ, ਪਰੰਤੂ ਜਿਹੜੇ ਧਰਮੀ ਨਿਰਅਪਰਾਧ ਨਿਸਪਾਪ ਹਨ ਉਹ ਸਜ਼ਾ ਤਸੀਹਾਂ ਦੇ ਆਉਂਦਿਆਂ ਵੀ ਵਿਗਸੇ ਖਿੜੇ ਰਹਿੰਦੇ ਹਨ। ਸੁਪਰਡੈਂਟ, ਅਜੀ ਭਾਈ ਸਾਹਿਬ ਜੀ, ਸਜ਼ਾ ਤਸੀਹੇ ਹੀ ਨਹੀਂ, ਇਸ ਮੁਕੱਦਮੇ ਵਿਚ ਤਾਂ ਫਾਂਸੀ ਲੱਗਣ ਦਾ ਵੀ ਡਰ ਹੈ, ਕਿਉਂਕਿ ਮੈਨੂੰ ਸੁਪਰਡੈਂਟ ਸਾਹਿਬ ਨੇ ਕਿਹਾ ਸੀ ਕਿ ਉਸ ਕੋ ਸਮਝਾ ਦੋ ਕਿ ਅਗਰ ਮਾਫ਼ੀ ਨਾ ਮੰਗੇਗਾ ਤਾਂ ਫਾਂਸੀ ਲੱਗਣਾ ਹੋਗਾ। ਮੈਂ, ਇਹ ਸਭ ਤੋਂ ਅੱਛੀ ਗੱਲ ਹੈ, ਵਿਚਾਲੇ ਲਟਕਣ ਨਾਲੋਂ ਤਾਂ ਮਰਨਾ ਹੀ ਅੱਛਾ ਹੈ, ਇਸ ਭਾਂਡੇ ਨੂੰ ਤਾਂ ਇਕ ਦਿਨ ਫੁੱਟਣਾ ਹੀ ਹੈ। ਧ੍ਰਿਗ ਹੈ ਅਕਸ਼ਰਾ ਸਿੰਘ ਵਰਗੇ ਵਾਅਦਾ ਮਾਫ਼ਾਂ ਦੇ ਜੀਉਣ ਉਤੇ, ਜਿਨ੍ਹਾਂ ਨੇ ਇਸ ਠੀਕਰੇ ਨੂੰ ਫੁੱਟਣੋਂ ਬਚਾਈ ਰੱਖਣ ਖਾਤਰ ਅਨੇਕਾਂ ਹੋਰਾਂ ਮਾਈਆਂ ਦੇ ਜਾਇਆਂ ਨੂੰ ਫਸਾਉਣ ਦਾ ਘੋਰ ਅਪਰਾਧ ਕੀਤਾ। ਆਪ ਕਿਤਨਾ ਕੁ ਚਿਰ ਜੀਉਣਾ ਹੈ? ਔੜਕ ਮਰਨਾ ਹੀ ਹੈ ਤੇ ਬੁਰੀ ਮਰਨੀ ਮਰਨਾ ਹੈ, ਅਤੇ ਅਫਸੋਸ ਹੈ ਐਸੇ ਕਰਮਚਾਰੀਆਂ ਉਤੇ ਜਿਨ੍ਹਾਂ ਨੇ ਆਪਣੇ ਨਿਉ ਇਨਸਾਫ ਦਾ ਨਿਰਭਰ ਅਜਿਹੇ ਵਾਧਾ ਮਾਫਾ ਉੱਤੇ ਰੱਖਿਆ ਹੈ, ਕਿਉਂਕਿ ਜਿਨ੍ਹਾਂ ਆਪਣੀ ਜਾਨ ਬਚਾਉਣਾ ਹੀ ਮੁੱਖ ਰੱਖਿਆ ਹੋਇਆ ਹੈ ਉਨ੍ਹਾਂ ਦਾ ਧਰਮ ਈਮਾਨ ਕੁਛ ਨਹੀਂ। ਆਪਣੀ ਜਾਨ ਦੇ ਬਚਾਓ ਖਾਤਰ ਝੂਠ ਮੂਠ ਜਿਵੇਂ ਪੁਲਸੀ ਬੁਲਾਰੇ ਬਕਾਉਣਾ ਚਾਹੁਣਗੇ ਸੋ ਬਕਣਗੇ। ਜਿਹਦੇ ਵੱਲ ਉਨ੍ਹਾਂ ਉਂਗਲੀ ਵੀ ਕਰ ਦਿੱਤੀ ਉਸੇ ਤੇ ਸਰਕਾਰ ਦਾ ਸ਼ੱਕ ਹੋ ਗਿਆ। ਹੁਣ ਜੋ ਨਵਾਂ ਪਕੜਿਆ ਹੋਇਆ ਆਦਮੀ ਆਪ ਦੱਸਦੇ ਹੋ ਉਸ ਦੇ ਉੱਤੇ ਵੀ ਕੋਈ ਭਾਰਾ ਜੁਰਮ ਸਾਬਤ ਹੋ ਚੁੱਕਾ ਹੋਵੇਗਾ ਤੇ ਉਸ ਨੇ ਕੋਈ ਅਪਰਾਧ ਕੀਤਾ ਹੋ, ਇਸ ਕਰਕੇ ਉਸ ਦਾ ਮਨ ਕਾਂਪ ਖਾ ਗਿਆ ਤੇ ਆਪਣੀ ਜਾਨ ਬਚਾਉਣ ਦਾ ਮਾਰਿਆ ਹੋਰਨਾਂ ਨਿਰਅਪਰਾਧੀਆਂ ਨੂੰ ਫਸਾਉਂਦਾ ਫਿਰਦਾ ਹੈ। ਕੀ ਐਸੇ ਆਦਮੀ ਨੂੰ ਤੁਸੀਂ ਸੱਚਾ ਸਮਝ ਸਕਦੇ ਹੋ? ਸੁਪਰਡੈਂਟ ਅੱਖਾਂ ਵਿਚ ਜਲ ਭਰ ਕੇ, ਭਾਈ ਰਣਧੀਰ ਸਿੰਘ ਜੀ ਮੈਨੂੰ ਮਾਫ਼ ਕਰਨਾ ਕਿ ਮੈਂ ਆਪ ਨੂੰ ਵਾਧਾ ਮਾਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪ ਦੀ ਆਤਮਾ ਨੂੰ ਕਲਪਾਇਆ। ਮੈਨੂੰ ਪਤਾ ਨਹੀਂ ਸੀ ਕਿ ਆਪ ਜੈਸੇ ਸਿੱਖ ਵੀ ਹੁੰਦੇ ਹਨ। ਆਪ ਨੇ ਸਿੱਖੀ ਰੱਖ ਦਿਖਾਈ। ਅਸ਼ਰਾ ਸਿੰਘ ਨੇ ਜੋ ਕਲੰਕ ਸਿੱਖਾਂ ਦੇ ਨਾਂ ਤੇ ਲਾਇਆ ਸੀ ਉਹ ਆਪ ਨੇ ਧੋ ਦਿੱਤਾ। ਮੈਨੂੰ ਇਸ ਗੱਲ ਦਾ ਨਿਸ਼ਚਾ ਹੋ ਗਿਆ ਹੈ ਕਿ ਆਪ ਬਿਲਕੁਲ ਨਿਰਪਰਾਧ ਤੇ ਸੱਚੇ ਹੋ ਅਤੇ ਅੱਗੇ ਲਈ ਮੇਰੇ ਦਿਲ ਵਿਚ ਆਪ ਦੀ ਸ਼ਾਨ ਵਿਚ ਕਦੇ ਕੋਈ ਗੁਮਾਨ ਮਾਤਰ ਵੀ ਨਹੀਂ ਰਿਹਾ। ਮੈਂ ਹੁਣ ਵਾਪਸ ਨਾਭੇ ਨੂੰ ਜਾਂਦਾ ਹਾਂ ਤੇ ਬੜਾ ਖੁਸ਼ ਜਾਂਦਾ ਹਾਂ ਤੇ ਅਫਸੋਸਨਾਕ ਵੀ ਜਾਂਦਾ ਹਾਂ। ਖੁਸ਼ ਤਾਂ ਇਸ ਗੱਲ ਲਈ ਕਿ ਸਿੱਖੀ ਦਾ ਬੀਜ ਨਾਸ ਨਹੀਂ ਹੋਇਆ, ਅਫਸੋਸਨਾਕ ਇਸ ਕਰਕੇ ਕਿ ਆਪ ਨੂੰ ਨਾਹਕ ਤਸੀਹੇ ਮਿਲਣਗੇ ਤੇ ਅਣਹੋਏ ਅਪਰਾਧ ਵੀ ਆਪ ਦੇ ਜੁੰਮੇ ਮੜੇ ਜਾਣਗੇ। ਇਹ ਮੇਰੀ ਆਪ ਦੇ ਨਾਲ ਪ੍ਰਾਈਵੇਟ ਗੁਫ਼ਤਗੂ ਹੈ। ਹੁਣ ਮੈਂ ਆਪ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਜੇ ਆਪ ਨੂੰ ਗਰਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਣਗੀਆਂ ਤੇ ਬਹੁਤ ਹੇਰ ਫੇਰ ਹੋਣਗੇ। ਆਪ ਸਾਫਿਰ ਦੇ ਪੁਰਸ਼ ਹੋ, ਦੇਖਣਾ ਆਪ ਨੇ ਉਕਤ ਹੇਰਾਂ ਫੇਰਾਂ ਅੰਦਰ ਨਾ ਜਾਣਾ ਅਤੇ ਇਸੇ ਤਰ੍ਹਾਂ ਪਰਬਤੀ ਨੇ ਅਡੋਲ ਰਹਿਣਾ। ਮੈਨੂੰ ਇਹ ਸੁਣ ਕੇ ਬੜਾ ਸਦਮਾ ਹੋਵੇਗਾ ਕਿ ਜੇਕਰ ਆਪ ਕਿਸੇ ਹੋਰ ਅਫਸਰ ਦੇ ਹੇਰ ਫੇਰ ਵਿਚ ਆ ਕੇ ਕੁਛ ਮੰਨ ਬੈਠੇ। ਇਹ ਮੇਰੀ ਆਖਰੀ ਬੇਨਤੀ ਮਾਤਰ ਨਸੀਹਤ ਆਪਣੇ ਅੰਦਰ ਹੀ ਗੁਪਤ ਰੱਖਣੀ। ਅੱਛਾ, ਹੁਣ ਆਪ ਤੋਂ ਵਿਦਾ ਹੁੰਦਾ ਹਾਂ। ਸੱਜਣ ਨੇਤਰ ਹੋ ਕੇ ਦਾਸ ਨੂੰ ਜਿਗਰ ਤੋਂ ਮਾਫ਼ੀ ਦੇਣਾ। ਦੂਸਰੇ ਦਿਨ ਖਾਨ ਅਤਾ ਮੁਹੰਮਦ ਡਿਪਟੀ ਸੁਪਰਡੈਂਟ ਪੁਲਿਸ ਲੁਧਿਆਣਾ ਨਾਲ ਜੋ ਗੁਫ਼ਤਗੂ ਹੋਈ ਉਸ ਦਾ ਸਾਰ ਇਹ ਹੈ। ਡਿਪਟੀ ਸੁਪਰਡੈਂਟ, ਆਪ ਕੋ ਬਹੁਤ ਨਾਦਰ ਮੌਕਾ ਦਿੱਤਾ ਜਾਤਾ ਹੈ, ਸਰਕਾਰ ਆਪ ਪਰ ਬਹੁਤ ਮਿਹਰਬਾਨੀ ਕਰੇਗੀ ਅਗਰ ਆਪ ਉਸ ਮੌਕੇ ਕੋ ਸੰਭਾਲ ਲੇਂਗੇ। ਮੈਂ? ਕਿਹੜਾ ਮੌਕਾ? ਮੇਰੇ ਨਾਲ ਸਿੱਧੀ ਪੰਜਾਬੀ ਵਿਚ ਗੱਲ ਕਰੋ। ਡਿਪਟੀ ਸੁਪਰਡੈਂਟ, ਵਾਧਾ ਮਾਫ਼ੀ ਦਾ? ਮੈਂ ਵਾਧਾ ਮਾਫ਼ੀ ਦੇ ਸਿਰ ਥੁੱਕਦਾ ਹਾਂ ਤੇ ਮੰਗਾਉਣ ਵਾਲੇ ਨੂੰ ਕੀ ਆਖਾਂ? ਡਿਪਟੀ ਸੁਪਰਡੈਂਟ, ਫਿਰ ਆਪ ਨੂੰ ਤਕਲੀਫ਼ ਮਿਲੂ ਤੇ ਔੜਕ ਫਾਂਸੀ ਲਟਕਣਾ ਪਊ। ਮੈਂ? ਤਕਲੀਫ਼ ਕਿਸ ਨੂੰ ਮਿਲੂ? ਜਦ ਮੇਰੀ ਆਤਮਾ ਨਿਰਭੈ ਹੈ ਤੇ ਨਿਰਪਾਪ ਹੈ ਤਾਂ ਆਨੰਦ ਹੀ ਆਨੰਦ ਹੈ। ਜਿਉਂ ਜਿਉਂ ਕਸ਼ਟ ਮਿਲਣਗੇ ਤਿਉਂ ਤੋਂ ਆਨੰਦ ਖਿੜੂ। ਡਿਪਟੀ ਸੁਪਰਡੈਂਟ, ਪਰ ਜੇ ਤੁਸੀਂ ਸਰਕਾਰ ਦੀ ਹੱਸ ਮਰਜ਼ੀ ਸਭ ਵਾਕਿਆਤ ਦੱਸ ਦੇਵੋ ਤਾਂ ਇੱਕ ਤਾਂ ਸਰਕਾਰ ਤੁਹਾਨੂੰ ਮਾਫ਼ ਕਰ ਦੇਵੇਗੀ, ਇਸ ਤੋਂ ਬਿਨਾਂ ਤੁਹਾਨੂੰ ਹੋਰ ਬਹੁਤ ਸਾਰੇ ਦੁਨਿਆਵੀ ਸੁੱਖ ਤੇ ਆਰਾਮ ਮਿਲਣਗੇ। ਬੜੇ ਸਾਹਿਬ ਦੀ ਦਸਖਤੀ ਲਿਖਤ ਵਾਅਦੇ ਦੀ ਆਪ ਨੂੰ ਹੁਣੇ ਲਿਆ ਕੇ ਦੇ ਦਿੰਦਾ ਹਾਂ ਤੇ ਆਪ ਨੂੰ ਆਨਰੇਰੀ ਮੈਜਿਸਟਰੇਟ ਬਣਾ ਦੇਣ ਦਾ ਵਾਅਦਾ ਵੀ ਬੜੇ ਸਾਹਿਬ ਕਰਦੇ ਹਨ। ਇਸ ਤੋਂ ਬਿਨਾਂ ਆਪ ਨੂੰ ਵਾਇਸਰਾਏ ਦੇ ਦਰਬਾਰ ਅਤੇ ਸ਼ਾਹੀ ਦਰਬਾਰ ਵਿਚ ਸਭ ਤੋਂ ਮੂਹਰੇ ਕੁਰਸੀ ਨਿਸ਼ੀਨੀ ਦਾ ਵੀ ਹੱਕ ਹਾਸਲ ਹੋ। ਕੀ ਇਸ ਤੋਂ ਜ਼ਿਆਦਾ ਆਨੰਦ ਆਪ ਦੀ ਰੂਹ ਨੂੰ ਅਜਾਈ ਮੋਤੇ ਮਰਨ ਵਿਚ ਹੋ ਸਕਦਾ ਹੈ? ਮੈਂ? ਦੁਨੀਆਂ ਦੀਆਂ ਵਡਿਆਈਆਂ ਅਤੇ ਸੁੱਖ ਤਾਂ ਮੈਨੂੰ ਗੁਰੂ ਸਾਹਿਬ ਨੇ ਪਹਿਲਾਂ ਹੀ ਤੁਸ਼ ਦਿਰੜਾ ਛੱਡੇ ਹਨ। ਇਨ੍ਹਾਂ ਮਜੈਸਟੇਟੀਆਂ ਤੇ ਕੁੜਾਵੀਆਂ ਵਡਿਆਈਆਂ ਦੇ ਸਿਰ ਪਹਿਲਾਂ ਹੀ ਸਵਾਹ ਪਾ ਛੱਡੀ ਹੈ। ਹੁਣ ਆਪ ਜੋ ਆਨਰੇਰੀ ਮਜਿਸਟ੍ਰੇਟੀ ਦਾ ਲਾਲਚ ਦਿੰਦੇ ਹੋ ਸੋ ਇਹ ਆਨਰੇਰੀ ਤਾਂ ਕੀ? ਜੇ ਕੋਈ ਮੈਨੂੰ ਸਾਰੀ ਸ੍ਰਿਸ਼ਟੀ ਦਾ ਐਸਰਜੀ ਦੇਵੇ ਅਤੇ ਇਹ ਲਾਲਚ ਦੇ ਕੇ ਮੈਨੂੰ ਆਪਣੇ ਧਰਮੋਹੀਨ ਕਰਾਉਣਾ ਚਾਹੇ ਤਾਂ ਵੀ ਮੈਂ ਐਸੇ ਐਸਰਜ ਉਤੇ ਧਾਰ ਨਹੀਂ ਮਾਰਦਾ। ਤੇ ਮੇਰੇ ਮੂੰਹੋਂ ਸੁੱਤੇ ਸਿੱਧ ਹੀ ਇਹ ਗੁਰਵਾਕ ਬੜੀ ਮਧੁਰ ਆਵਾਜ਼ ਨਾਲ ਨਿਕਲਣਾ ਆਰੰਭ ਹੋਇਆ। ਜੈਨ ਸ਼ਰਧਾ ਰਾਮ ਨਾਮ ਲੱਗੀ ਤੈਨ ਦੂਜੇ ਚਿੱਤ ਨਾਲ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਪਾਇਆ ਰਾਮ। ਡਿਪਟੀ ਸੁਪਰਡੈਂਟ, ਇਸ ਵਿਚ ਧਰਮਹੀਣ ਹੋਣ ਵਾਲੀ ਕਿਹੜੀ ਗੱਲ ਹੈ? ਹਮਾਰਾ ਵੀ ਧਰਮ ਇਮਾਨ ਹੈ। ਮੈਂ ਮੁਸਲਮਾਨ ਹੋਣ ਦੀ ਹਾਲਤ ਵਿਚ ਆਪ ਦੇ ਧਰਮ ਨੂੰ ਐਸਾ ਹੀ ਅੱਛਾ ਸਮਝਦਾ ਹਾਂ ਜੈਸਾ ਕਿ ਆਪ ਆਪਣੇ ਧਰਮ ਨੂੰ। ਜਿਸ ਤਰ੍ਹਾਂ ਕਿ ਮੈਂ ਆਪਣਾ ਧਰਮ ਨਹੀਂ ਗਵਾਉਣਾ ਚਾਹੁੰਦਾ, ਇਸੇ ਤਰ੍ਹਾਂ ਆਪ ਦੇ ਧਰਮ ਨੂੰ ਗਵਾਉਣ ਲਈ ਕਦੇ ਮੈਂ ਆਪ ਨੂੰ ਕਹਿ ਸਕਦਾ ਹਾਂ? ਮੈਂ ਵਿਚਾਲੇ ਗੱਲ ਟੋਕੀ। ਧਰਮ ਨਿਰਾ ਮਜ਼ਹਬ ਨੂੰ ਨਹੀਂ ਕਹਿੰਦੇ, ਬਲਕਿ ਮਜ਼ਹਬੀ ਅਸੂਲਾਂ ਦੇ ਵਿਚੋਂ ਇਕ ਇਕ ਅਸੂਲ ਦੀ ਪਾਲਣਾ ਵੀ ਧਰਮ ਹੈ। ਅਤੇ ਤੁਹਾਡਾ ਪੁਲਿਸ ਵਾਲਿਆਂ ਦਾ ਧਰਮ ਇਮਾਨ ਕੋਈ ਨਹੀਂ। ਸਾਡੇ ਗੁਰੂ ਸਾਹਿਬਾਨ ਨੇ ਦਿੜਾਇਆ ਹੈ ਕਿ ਤ੍ਰਿਗ ਵਡਾਣੀ ਚਾਕਰੀ, ਸੋ ਤੁਸੀਂ ਵਡਾਣੀ ਚਾਕਰੀ ਦਾ ਤੌਕ ਗਲ ਵਿਚ ਪਾਈ ਫਿਰਦੇ ਹੋ ਤੇ ਨਾ ਹੀ ਤੁਹਾਡਾ ਦੀਨ ਵੀ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਬੇਦੀਨਦਾਰਾਂ ਦੀ ਗੁਲਾਮੀ ਇਖਤਿਆਰ ਕਰੋ। ਹੁਣ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਕੁ ਦੀਨਦਾਰ ਹੋ ਅਤੇ ਜੋ ਜੋ ਅਪਰਾਧ ਤੁਸੀਂ ਇਸ ਬੇਦੀਨਦਾਰ ਗੁਲਾਮੀ ਵਿਚ ਕਮਾਉਂਦੇ ਹੋ ਉਹਨਾਂ ਵੱਲ ਝਾਤੀ ਜਿਹੜਾ ਆਪਣੀ ਬੁੱਕਲ ਵਿਚ ਮੂੰਹ ਪਾ ਕੇ ਹੀ ਮਾਰੋ। ਡਿਪਟੀ ਸੁਪਰਡੈਂਟ, ਤੁਹਾਡਾ ਮਤਲਬ ਹਮ ਸਮਝੇ। ਤੁਸੀਂ ਕਹਿੰਦੇ ਹੋ ਕਿ ਮੈਂ ਇਨ੍ਹਾਂ ਅੰਗਰੇਜ਼ਾਂ ਦੀ ਨੌਕਰੀ ਕਿਉਂ ਕਰਦਾ ਹਾਂ। ਸੋ ਮੈਂ ਖੁਦਾ ਪਾਕ ਨਬੀ ਰਸੂਲ ਦੀ ਕਸਮ ਖਾ ਕੇ ਆਖਦਾ ਹਾਂ, ਮੈਂ ਅੱਜ ਹੀ ਇਨ੍ਹਾਂ ਦੀ ਨੌਕਰੀ ਛੱਡ ਦਿੰਦਾ ਜੇ ਮੈਨੂੰ ਇਹ ਯਕੀਨ ਹੁੰਦਾ ਕਿ ਇਨ੍ਹਾਂ ਦਾ ਰਾਜ ਛੇਤੀ ਹੀ ਉੱਠ ਜਾਣਾ ਹੈ। ਤੁਸੀਂ ਲੋਕਾਂ ਨੇ ਬਹੁਤ ਕਾਹਲੀ ਕੀਤੀ, ਸਮਾਂ ਨਾ ਉਡੀਕਿਆ। ਮੈਂ ਵੀ ਦਿਲੋਂ ਇਨ੍ਹਾਂ ਦੇ ਵਰਖਿਲਾਫ ਹਾਂ, ਪਰ ਛੇਤੀ ਕਿਸੇ ਬੇਬੁਨਿਆਦ ਉਮੈਦ ਉਤੇ ਭੜਕ ਪੈਣਾ ਮੈਂ ਕੁਤਾਹ ਅੰਦੇਸ਼ੀ ਸਮਝਦਾ ਹਾਂ। ਅੱਲਾਹ ਪਾਕ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਦਿਲੋਂ ਆਪ ਲੋਕਾਂ ਦੇ ਇਸ ਕੰਮ ਦੇ ਵਰਖਿਲਾਫ ਨਹੀਂ, ਪਰ ਸਰਕਾਰੀ ਹੁਕਮਾਂ ਦਾ ਪਾਬੰਦ ਹੋਣ ਕਰਕੇ ਮੈਨੂੰ ਤਮੀਲ ਕਰਨੀ ਪੈਂਦੀ ਹੈ ਅਤੇ ਮੈਂ ਉਸ ਵਕਤ ਨੂੰ ਉਡੀਕ ਰਿਹਾ ਹਾਂ ਜਦੋਂ ਕਿ ਅਮੀਰ ਕਾਬਲ ਜੈਸੀ ਬਾਦਸ਼ਾਹੀ ਹਮਾਇਤ ਅਤੇ ਇਸਲਾਮ ਦੇ ਹੁਕਮ ਖੁੱਲ੍ਹ ਮਖੁੱਲੀ ਇਜਾਜ਼ਤ ਦੇਣਗੇ ਤਾਂ ਅਸੀਂ ਵੀ ਮੈਦਾਨ ਵਿਚ ਗੱਜ ਨਿਕਲਾਂਗੇ। ਮੈਂ ਆਪ ਦੀਆਂ ਇਹ ਗੱਲਾਂ ਬੇਦੀਨੋ ਮਾਨ ਆਦਮੀ ਵਾਲੀਆਂ ਗੱਲਾਂ ਹਨ। ਇਕ ਦੀਨਦਾਰ ਸੱਚਾ ਆਦਮੀ ਜਿਸ ਨੂੰ ਖੁਦਾ ਦਾ ਖੌਫ ਤੇ ਸੱਚਾ ਇਸ਼ਕ ਹੈ, ਉਹ ਖੁਦਾ ਤੇ ਆਪਣੇ ਰਸੂਲ ਦੀ ਕਸਮ ਨਹੀਂ ਖਾਏਗਾ, ਚਾਹੇ ਸੱਚੀ ਹੋਵੇ ਚਾਹੇ ਝੂਠੀ। ਖੁਦਾ ਦੀ ਜਾਤੇ ਪਾਕ ਦੀਆਂ ਕਸਮਾਂ ਖਾਣ ਵਾਲੇ ਨੂੰ ਮੈਂ ਪਾਕ ਇਮਾਨਦਾਰ ਨਹੀਂ ਸਮਝਦਾ। ਤੁਹਾਡਾ ਸਾਡਾ ਜ਼ਮੀਨ ਅਸਮਾਨ ਦਾ ਫਰਕ ਹੈ, ਸਾਡੇ ਨਾਲ ਤੁਹਾਡੀ ਕੋਈ ਮੀਜ਼ਾ ਨਹੀਂ ਮਿਲ ਸਕਦੀ। ਡਿਪਟੀ ਸੁਪਰਡੈਂਟ ਬਚਾਲਿਓ ਗੱਲ ਟੁੱਕ ਕੇ, ਮੀਜ਼ਾ ਕਿਉਂ ਨਹੀਂ ਮਿਲ ਸਕਦੀ? ਅਸੀਂ ਵੀ ਤਾਂ ਰਾਜਪਾਗ ਦੇ ਇਤਨੇ ਹੀ ਖਵਾਹਾਂ ਹਾਂ ਜਿਤਨੇ ਕਿ ਤੁਸੀਂ। ਫਰਕ ਸਿਰਫ ਇਤਨਾ ਹੈ ਕਿ ਤੁਸੀਂ ਜਰਾ ਜਲਦਬਾਜ਼ੀ ਕੀਤੀ, ਅਸੀਂ ਦੂਰਅੰਦੇਸ਼ੀ ਤੋਂ ਕੰਮ ਲੈਣਾ ਚਾਹੁੰਦੇ ਹਾਂ। ਮਨੋਰਥ ਸਾਡਾ ਇੱਕੋ ਹੀ ਹੈ, ਮੁਲਕਗੀਰੀ ਤੇ ਆਪਣੇ ਦੇਸ਼ ਦੀ ਹਕੂਮਤ ਅਥਵਾ ਰਾਜ ਆਪ ਕਰਨ ਦਾ ਹੈ। ਮੈਂ ਤਾਂ ਰਾਜ ਕਰਨ ਦੀ ਹਵਸ ਨੂੰ ਵੀ ਆਪਣੇ ਧਾਰਮਿਕ ਅਸੂਲਾਂ ਤੋਂ ਉਲਟ ਸਮਝਦਾ ਹਾਂ। ਜੈਸਾ ਕਿ ਸਾਡੇ ਗੁਰੂ ਸਾਹਿਬਾਨ ਦਾ ਫੁਰਮਾਨ ਹੈ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸੋ ਦੱਸੋ ਤੁਹਾਡੀ ਸਾਡੀ ਮੀਜ਼ਾ ਕਿਵੇਂ ਮਿਲੀ? ਡਿਪਟੀ ਸੁਪਰਡੈਂਟ,
ਤਾਂ ਤੁਸੀਂ ਜੋ ਕੁਛ ਕੀਤਾ ਐਡਾ ਅਡੰਬਰ ਸਰਕਾਰ ਦੇ ਬਰਖਿਲਾਫ ਐਵੇਂ ਹੀ ਕੀਤਾ? ਸਿਰਫ ਉਨ੍ਹਾਂ ਨੂੰ ਇਸ ਦੇਸ਼ ਵਿਚੋਂ ਕੱਢ ਕੇ ਆਪ ਰਾਜ ਕਰਨ ਦੀ ਖਾਤਰ ਹੀ ਕੀਤਾ ਨਾ?
ਮੈਂ ਆਖਦਾ ਹਾਂ ਕਿ ਜਦ ਰਾਜ ਕਰਨ ਦੀ ਤ੍ਰਿਸ਼ਨਾ ਰੱਖਣਾ ਸਾਡੇ ਧਰਮ ਤੋਂ ਵਿਰੁੱਧ ਹੈ, ਤਦ ਰਾਜ ਕਰਨ ਦੀ ਖਾਤਰ ਕੁਛ ਕਰਨਾ ਕਰਾਉਣਾ ਹੀ ਇਕ ਵਹਿਤ ਖਿਆਲ ਹੈ। ਡਿਪਟੀ ਸੁਪਰਡੈਂਟ, ਅੱਛਾ ਜੀ, ਜਾਣ ਦਿਓ ਇਸ ਮਜ਼ਹਬੀ ਬਹਿਸ ਨੂੰ, ਸਾਡਾ ਇਸ ਨਾਲ ਕੋਈ ਤਲਕ ਨਹੀਂ। ਅਸਲੀ ਗੱਲ ਪਰ ਆਓ, ਬਸ ਮੁਕਦੀ ਗੱਲ ਇਹ ਕਿ ਆਪ ਮੈਨੂੰ ਆਪਣਾ ਆਖਰੀ ਫੈਸਲਾ ਦਿਓ ਕਿ ਆਪ ਨੂੰ ਜੋ ਇਹ ਨਾਦਰ ਮੌਕਾ ਦਿੱਤਾ ਜਾਂਦਾ ਹੈ, ਕੀ ਆਪ ਇਸ ਤੋਂ ਕੁਛ ਲਾਭ ਉਠਾਉਣਾ ਚਾਹੁੰਦੇ ਹੋ ਜਾਂ ਨਹੀਂ? ਮੈਂ, ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ, ਬਾਰ ਬਾਰ ਮੇਰੀ ਸਿਰ ਖਪਾਈ ਮਤ ਕਰੋ। ਡਿਪਟੀ ਸੁਪਰਡੈਂਟ, ਅੱਛਾ, ਅਬ ਕੱਲ ਆਪਕੋ ਜੇਲਖਾਨੇ ਭੇਜ ਦਿਆ ਜਾਏਗਾ ਜਿੱਥੇ ਬੜੀ ਤਕਲੀਫ ਮਿਲੇਗੀ ਅਤੇ ਖਾਣਾ ਵੀ ਤੁਹਾਰੇ ਹਸਬ ਮਨਸ਼ਾ ਨਹੀਂ ਮਿਲੇਗਾ। ਤੁਹਾਰਾ ਧਰਮ ਇਮਾਨ ਵੀ ਦੇਖਾ ਜਾਏਗਾ ਕਿ ਕਬ ਤੱਕ ਨਿਭਤਾ ਹੈ। ਆਪ ਵੀ ਕੋਈ ਸੋਚ ਵਿਚਾਰ ਕਰ ਲੋ, ਇਕ ਦਿਨ ਕੀ ਮੁਹਲਤ ਤੌਰ ਦੀ ਜਾਤੀ ਹੈ। ਮੈਂ, ਮੇਰਾ ਧਰਮ ਨੇਮ ਨਿਭਾਉਣ ਵਾਲਾ ਗੁਰੂ ਹੈ ਜੋ ਸਦਾ ਮੇਰੇ ਅੰਗ ਸੰਗ ਹੈ। ਕੱਲ ਭੇਜਣ ਦੇ ਥਾਂ ਅੱਜ ਹੁਣੇ ਹੀ ਜੇਲਖਾਨੇ ਭੇਜ ਦਵੋ, ਮੜੀਆਂ ਮੁਹਲਤਾਂ ਦੇਣ ਦੀ ਕੋਈ ਲੋੜ ਨਹੀਂ। ਇਸ ਤੋਂ ਪਸ਼ਚਾਤ 25 ਜੂਨ 1915 ਨੂੰ ਲੁਧਿਆਣੇ ਜੇਲ੍ਹ ਵਿਚ ਘੱਲਿਆ ਗਿਆ। ਉਥੇ ਫੇਰ 2-3 ਵਾਰ CID ਦੇ ਕਈ ਇੰਸਪੈਕਟਰ ਵਗੈਰਾ ਆਏ ਤੇ ਬਹਿਸ ਕਰਕੇ ਚਲੇ ਗਏ। ਉਨ੍ਹਾਂ ਨਾਲ ਜੋ ਬਾਤਚੀਤ ਹੋਈ, ਸੋ ਖਾਸ ਤੌਰ ਤੇ ਹੁਣ ਸਾਰੀ ਮੇਰੇ ਯਾਦ ਨਹੀਂ ਰਹੀ, 1-2 ਗੱਲਾਂ ਯਾਦ ਹਨ, ਸੋ ਲਿਖਦਾ ਹਾਂ। ਇੰਸਪੈਕਟਰ, ਹੁਣ ਤਾਂ ਸਭ ਭਾਂਡਾ ਫੁੱਟ ਗਿਆ ਹੈ, ਸਭ ਕੁਝ ਸਾਬਤ ਹੋ ਚੁੱਕਾ ਹੈ। ਅਜੇ ਵੀ ਆਪ ਦੇ ਵਾਸਤੇ ਬੜਾ ਸੋਹਣਾ ਵੇਲਾ ਹੈ ਕਿ ਸਭ ਕੁਝ ਦੱਸ ਦੇਵੋ, ਨਹੀਂ ਤਾਂ ਕਈ ਆਦਮੀ ਆਪ ਉੱਤੇ ਵਾਅਦਾ ਮਾਫ਼ ਵੰਡ ਰਹੇ ਹਨ। ਮੈਂ, ਜਦੋਂ ਸਭ ਕੁਝ ਸਾਬਤ ਹੋ ਚੁੱਕਾ ਹੈ ਤਾਂ ਮੈਥੋਂ ਪੁੱਛਣ ਦੀ ਕੀ ਲੋੜ ਹੈ? ਆਪਣਾ ਉੱਲੂ ਸਿੱਧਾ ਕਰੋ ਤੇ ਮੁਕੱਦਮਾ ਚਲਾਓ, ਅਤੇ ਵਾਅਦਾ ਮਾਫ਼ ਜੋ ਬਣ ਰਹੇ ਹਨ ਸੋ ਬਣਾਓ, ਹੁਣ ਢਿੱਲ ਕਾਹਦੀ ਹੈ? ਇੰਸਪੈਕਟਰ, ਅਸੀਂ ਚਾਹੁੰਦੇ ਹਾਂ ਕਿ ਬਹੁਤੇ ਆਦਮੀਆਂ ਦੀ ਥਾਂ ਜੇ ਆਪ ਇਕੱਲੇ ਹੀ ਵਾਅਦਾ ਮਾਫ਼ ਬਣ ਜਾਓ ਤਾਂ ਦੂਜਿਆਂ ਦੀ ਫਿਰ ਕੀ ਲੋੜ ਹੈ? ਹਾਥੀ ਕੇ ਪਾਉਮੇ ਸਭ ਕਾ ਪਾਉ, ਜੋ ਕੁਛ ਆਪ ਦੇ ਇਕੱਲੇ ਸੀਨੇ ਵਿਚ ਹੈ ਉਨ੍ਹਾਂ ਸਾਰਿਆਂ ਦੇ ਵੀ ਨਹੀਂ ਹੋਣਾ। ਦੂਸਰੇ, ਆਪ ਦੀ ਸੱਚ ਬਿਆਨੀ ਉੱਤੇ ਸਭ ਨੂੰ ਵਸੂਕ ਹੈ, ਆਪ ਜੋ ਕੁਛ ਦੱਸੋਗੇ ਸੋ ਤੀਰ ਬਦਹਫ ਹੋਵੇਗਾ। ਆਪ ਜੇ ਹੁਣ ਹਾਮੀ ਭਰ ਲਵੋ ਤਾਂ ਅਸੀਂ ਉਨ੍ਹਾਂ ਸਾਰਿਆਂ ਨੂੰ ਜੋ ਆਪ ਦੇ ਵਰ ਖਿਲਾਫ਼ ਵਾਅਦਾ ਮਾਫ਼ ਵੜਨ ਨੂੰ ਤਿਆਰ ਹਨ ਹੁਣੇ ਹੀ ਜੇਲ੍ਹ ਵਿਚ ਲਿਆ ਸੁੱਟਦੇ ਹਾਂ ਤੇ ਆਪ ਨੂੰ ਇਸ ਨਰਕ ਵਿਚੋਂ ਕੱਢ ਕੇ ਲੈ ਜਾਂਦੇ ਹਾਂ। ਮੈਂ, ਅਫਸੋਸ, ਹਜ਼ਾਰ ਵਾਰ ਅਫਸੋਸ, ਤੁਹਾਡਾ ਮਹਿਕਮਾ ਹੀ ਬੜਾ ਢੀਠਾਂ ਦਾ ਹੈ, ਤੁਹਾਡਾ ਅਸੂਲ ਹੀ ਕੋਈ ਨਹੀਂ। ਜਿਹੜੇ ਲਾਰੇ ਤੁਸੀਂ ਮੇਰੇ ਨਾਲ ਲਾਉਂਦੇ ਹੋ ਉਹੀ ਲਾਰੇ ਉਨ੍ਹਾਂ ਸਭ ਵਾਅਦਾ ਮਾਫ਼ੀ ਦੇ ਉਮੀਦਵਾਰਾਂ ਨਾਲ ਲਾ ਚੁੱਕੇ ਹੋਵੋਗੇ। ਤੁਸੀਂ ਖਿੰਨ ਖਿੰਨ ਤੇ ਪੈਰ ਪੈਰ ਤੇ ਪੈਂਤਰੇ ਬਦਲਦੇ ਹੋ। ਉਹ ਬੜੇ ਹੀ ਬੇਵਕੂਫ ਤੇ ਜਾਹਲ ਆਦਮੀ ਹਨ ਜੋ ਤੁਹਾਡੇ ਜਿਹੇ ਸ਼ਬਦਾਂ ਬਾਜ਼ਾਂ ਦੀਆਂ ਚਾਲਾਂ ਅੰਦਰ ਆ ਜਾਂਦੇ ਹਨ ਅਤੇ ਤੁਹਾਡੇ ਸਿੱਖੇ ਸਿਖਾਏ ਝੂਠ ਬੋਲਣ ਤੇ ਆਮਦਾ ਹੋ ਜਾਂਦੇ ਹਨ। ਇੰਸਪੈਕਟਰ, ਗੱਲ ਟੁੱਕ ਕੇ, ਤੁਹਾਨੂੰ ਚਾਹੀਦਾ ਹੈ ਕਿ ਜਿਨ੍ਹਾਂ ਆਦਮੀਆਂ ਨੇ ਆਪ ਦੇ ਵਰ ਖਿਲਾਫ਼ ਇਲਜ਼ਾਮ ਲਗਾ ਕੇ ਜਿਨ੍ਹਾਂ ਨੂੰ ਤੁਸੀਂ ਝੂਠਾ ਸਮਝਦੇ ਹੋ, ਆਪ ਜੈਸੇ ਸ਼ਰੀਫ ਆਦਮੀ ਨੂੰ ਐਸੀ ਬਿਪਤਾ ਵਿਚ ਫਸਾਇਆ ਹੈ, ਉਨ੍ਹਾਂ ਦਾ ਬਦਲਾ ਖੂਬ ਖਾਤਰ ਜਮਾਈ ਨਾਲ ਲਵੋ। ਮੈਨੂੰ ਬਦਲਾ ਲੈਣ ਦੀ ਕੀ ਲੋੜ ਹੈ? ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਥਾਓ ਨਾ ਪਾਇਨ ਕੂੜਿਆਰ ਮੋਹਕਾਲੇ ਦੋਜਕ ਚਾਲਿਆ, ਤੇਰੇ ਨਾਂ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਇੰਸਪੈਕਟਰ, ਅੱਛਾ, ਜੇ ਆਪ ਵਾਧਾ ਮਾਫ ਵੰਡ ਨੂੰ ਨਫ਼ਰਤ ਤੇ ਹਕਾਰਤ ਦੀ ਨਿਗਾਹ ਨਾਲ ਦੇਖਦੇ ਹੋ ਤਾਂ ਅਸੀਂ ਤੁਹਾਨੂੰ ਮਜਬੂਰ ਨਹੀਂ ਕਰਨਾ ਚਾਹੁੰਦੇ, ਪਰ ਕੀ ਤੁਸੀਂ ਇਤਨਾ ਵੀ ਨਹੀਂ ਦੱਸ ਸਕਦੇ ਕਿ ਆਪ ਦੇ ਨਾਲ ਪਹਿਲਾਂ ਗੁਰਮਤੇ ਵਿਚ ਕੌਣ ਕੌਣ ਆਦਮੀ ਸ਼ਾਮਲ ਸਨ ਤੇ ਫਿਰ ਨਾਲ ਕਿਹੜੇ ਕਿਹੜੇ ਆਦਮੀ ਗਏ? ਮੈਂ, ਆਪ ਤਾਂ ਕਹਿ ਚੁੱਕੇ ਹੋ ਕਿ ਸਭ ਵਾਕਿਆਤ ਸਾਬਤ ਹੋ ਚੁੱਕੇ ਹਨ ਤੇ ਵਾਧਾ ਮਾਫ਼ੀ ਦੇ ਅਵਲਾਖੀ ਵਰਸ਼ ਆਪ ਨੂੰ ਸਭ ਕੁਝ ਦੱਸ ਚੁੱਕੇ ਹਨ, ਹੁਣ ਮੈਥੋਂ ਕਿਉਂ ਪੁੱਛਦੇ ਹੋ? ਸੱਚ ਹੈ, ਦਰੋਗੋ ਰਾਹ ਹਾਫਜ਼ਾ ਨਾ ਬਾਸ਼ਦ, ਝੂਠੇ ਨੂੰ ਗੱਲ ਚੇਤੇ ਨਹੀਂ ਰਹਿੰਦੀ। ਇੰਸਪੈਕਟਰ, ਹੋਰ ਤਾਂ ਸਭ ਕੁਝ ਮਾਲੂਮ ਹੈ, ਸਿਰਫ ਇਕ ਤਾਂ ਜੋ ਕੁਝ ਅੰਦਰ ਹਾਨੇ ਤੁਹਾਡਾ ਗੁਰਮਤਾ ਹੋਇਆ, ਜਿਸ ਨੂੰ ਤੁਸੀਂ ਅੰਤਰਿੰਗ ਕਹਿੰਦੇ ਹੋ, ਉਹ ਸਾਰੀ ਕਾਰਵਾਈ ਸਭ ਤੋਂ ਵੱਧ ਕੇ ਆਪ ਦੇ ਸੀਨੇ ਵਿਚ ਹੈ ਅਤੇ ਆਪ ਦੇ ਨਾਲ ਦੇ ਸਾਥੀਆਂ ਦੇ ਸਾਰੇ ਨਾਂ ਸਿਰਫ ਆਪ ਦੇ ਸੀਨੇ ਵਿਚ ਹੀ ਹਨ। ਮੈਂ ਵਿਚਾਲਿਓ ਗੱਲ ਟੋਕੇ,
ਤੁਸੀਂ ਹੋਰ ਉੱਲੂਆਂ ਵਾਂਗ ਮੈਨੂੰ ਵੀ ਧਿੰਗੋ ਧਿੰਗੀ ਫੁਸਲਾਉਣਾ ਚਾਹੁੰਦੇ ਹੋ?
ਤੁਹਾਡੀ ਸਮਝ ਉਤੇ ਮੈਨੂੰ ਬੜੀ ਹੈਰਤ ਹੈ ਕਿ ਤੁਸੀਂ ਉਸ ਸ਼ਖਸ ਤੇ ਜਿਸ ਨੇ ਤੁਹਾਡੀ ਵਾਧਾ ਮਾਫ਼ੀ ਨੂੰ ਇਤਨੀ ਵਾਰ ਤਰਕਾਰਿਆ ਹੈ ਪਰ ਮਨਜੂਰ ਨਹੀਂ ਕੀਤੀ, ਇਹ ਉਮੀਦ ਰੱਖਦੇ ਹੋ ਕਿ ਤੁਹਾਡੀ ਚਰਬ ਜਵਾਨੀ ਤੇ ਪਿਘਲ ਜਾਊ ਤੇ ਤੁਹਾਡੀ ਕਠਪੁਤਲੀ ਬਣ ਕੇ ਊਲ ਜਲੂਲ ਬਕੀ ਜਾਊ? ਫਰਜ਼ ਕੀਤਾ ਕਿ ਜੋ ਕੁਝ ਤੁਸੀਂ ਗੁਮਾਨ ਕਰਦੇ ਹੋ ਉਹ ਸਭ ਕੁਝ ਮੇਰੇ ਸੀਨੇ ਅੰਦਰ ਹੀ ਹੈ, ਤਾਂ ਕੀ ਮੈਂ ਉਸ ਗੁਰਮਤੇ ਨੂੰ ਜੋ ਅੰਤਰਿੰਗ ਦਾ ਗੁਰਮਤਾ ਹੈ ਤੁਹਾਡੇ ਜਿਹੇ ਅਨਮਤੀ ਮਨਮੁਖੀ ਸਵਾਰਥੀਆਂ ਪਾਸ ਭੰਗ ਦੇ ਪਹਾੜੇ ਹੀ ਦੱਸ ਦੇਊਂਗਾ? ਐਸਾ ਸ਼ਾਇਦ ਹੀ ਕੋਈ ਦੀਵਾਨ ਜੋੜ ਮੇਲਾ ਅਥਵਾ ਅਖੰਡ ਪਾਠ ਦਾ ਸਮਾਗਮ ਹੋਊ ਜਿਸ ਵਿਚ ਕਿ ਖਾਸ ਅੰਤਰਿੰਗ ਪੰਥ ਗੁਰਮਤੇ ਨਹੀਂ ਹੋਏ, ਨਹੀਂ ਤਾਂ ਮੁੜ ਤੋਂ ਹੀ ਜਦ ਦੀ ਖਾਲਸਾ ਪੰਥ ਦੀ ਸਾਜਨਾ ਚੱਲੀ ਆਉਂਦੀ ਹੈ ਉਦੋਂ ਤੋਂ ਹੀ ਹਰੇਕ ਸਮਾਗਮ ਉਤੇ ਪੰਥਕ ਅੰਤਰਿੰਗ ਗੁਰਮਤੇ ਹੁੰਦੇ ਚੱਲੇ ਆਏ ਹਨ ਅਤੇ ਇਸ ਅੰਤਰਿੰਗ ਦੀ ਕਾਰਵਾਈ ਨੂੰ ਬਾਹਰ ਅਨੁਮਤੀਆਂ ਵਿਚ ਪ੍ਰਗਟ ਕਰਨ ਦਾ ਹੁਕਮ ਨਹੀਂ। ਜੋ ਕਰੇ ਸੋ ਮਹਾਂ ਤਨਖਾਹੀਆ ਹੈ। ਕਈ ਤਾਂ ਐਸੇ ਗੁਰਮਤੇ ਹੁੰਦੇ ਹਨ ਕਿ ਬਸ ਕੇਵਲ ਅੰਤਰਿੰਗ ਜਥੇ ਤੋਂ ਬਾਹਰ ਪੰਥਕ ਜਨਰਲ ਦੀਵਾਨ ਵਿਚ ਵੀ ਪ੍ਰਗਟ ਕਰਨ ਦੀ ਆਗਿਆ ਨਹੀਂ ਹੁੰਦੀ ਤੇ ਕਈ ਐਸੇ ਵੀ ਹੁੰਦੇ ਹਨ ਜੋ ਦੀਵਾਨ ਖਾਸ ਅਰਥਾਤ ਤਿਆਰ ਬਾਰ ਤਿਆਰ ਸਿੰਘ ਸਿੰਘਣੀਆਂ ਦੇ ਦੀਵਾਨ ਵਿਚ ਹੀ ਪ੍ਰਗਟ ਕੀਤੇ ਜਾ ਸਕਦੇ ਹਨ। ਸੋ ਜੇਕਰ ਤੁਸੀਂ ਐਸੇ ਅੰਤਰਿੰਗ ਦੀਵਾਨ ਦੀ ਕਾਰਵਾਈ ਮੈਥੋਂ ਪੁੱਛਣਾ ਚਾਹੋ ਤਾਂ ਭਾਵੇਂ ਮੇਰਾ ਸੀਸ ਚਲਾ ਜਾਵੇ ਪਰ ਐਸੇ ਅੰਤਰੀਵੀ ਗੁਰਮਤੇ ਮੇਰੇ ਸੀਨੇ ਤੋਂ ਬਾਹਰ ਨਹੀਂ ਨਿਕਲਣਗੇ। ਇੰਸਪੈਕਟਰ, ਤਾਂ ਤੁਸੀਂ ਉਨ੍ਹਾਂ ਦੇ ਨਾਮ ਤਾਂ ਬਤਾ ਦਿਓ, ਹੋਰ ਨਹੀਂ ਤਾਂ ਉਨ੍ਹਾਂ ਦੇ ਨਾਮ ਹੀ ਲੈ ਦਿਓ ਜਿਹੜੇ ਹੁਣ ਆਪ ਪਰ ਵਾਧਾ ਮਾਫ਼ ਬਣਨਾ ਚਾਹੁੰਦੇ ਹਨ ਕਿਉਂਕਿ ਉਹ ਤਾਂ ਹੁਣ ਗੁਪਤੋਂ ਪ੍ਰਗਟ ਹੋ ਹੀ ਚੁੱਕੇ ਹਨ। ਮੈਂ, ਕੀ ਤੁਸੀਂ ਮੈਨੂੰ ਝੂਠ ਬੋਲਣਾ ਸਿਖਾਇਆ ਲੋੜਦੇ ਹੋ? ਐਸਾ ਹਾਂ ਝੂਠ ਦਾ ਸਬਕ ਦੇ ਦੇ ਕੇ ਤੁਸੀਂ ਵਾਧਾ ਮਾਫ਼ ਬਣਨ ਵਾਲਿਆਂ ਦਾ ਮੂੰਹ ਕਾਲਾ ਕਰਦੇ ਹੋ। ਤੁਹਾਡੇ ਜਿਹੇ ਜੀਵਾਂ ਨਾਲ ਮੈਂ ਕਲਾਮ ਕਰਨਾ ਵੀ ਮਹਾਂਪਾਪ ਸਮਝਦਾ ਹਾਂ, ਜਾਓ ਅਤੇ ਅੱਗੇ ਨੂੰ ਮੇਰੇ ਪਾਸ ਨਹੀਂ ਆਉਣਾ। ਇੰਸਪੈਕਟਰ, ਛਿੱਥੇ ਜੇ ਹੋ ਕੇ, ਆਉਣਾ ਤਾਂ ਸਾਡਾ ਕੰਮ ਹੋਇਆ ਤੇ ਪੁੱਛਗਿੱਛ ਕਰਨਾ ਸਾਡਾ ਫਰਜ਼ ਹੈ। ਮੈਂ, ਤੁਹਾਡਾ ਮੈਥੋਂ ਪੁੱਛਣ ਦਾ ਕੋਈ ਹੱਕ ਨਹੀਂ, ਤੁਸੀਂ ਕੋਈ ਮੁਨਸਿਫ ਨਹੀਂ, ਜ਼ਰੂਰੀ ਨਹੀਂ। ਇੰਸਪੈਕਟਰ, ਅਸੀਂ ਉਨ੍ਹਾਂ ਵੱਲੋਂ ਇਹ ਸਭ ਕਾਰਵਾਈ ਕਰਨ ਲਈ ਤਾਇਨਾਤ ਕੀਤੇ ਗਏ ਹਾਂ। ਮੈਂ, ਜੇ ਐਵੇਂ ਹੀ ਹੈ ਤਾਂ ਬਸ, ਜੈਸੇ ਤੁਸੀਂ ਹੋ ਉਹੋ ਜਿਹੀਆਂ ਤੁਹਾਡੀਆਂ ਅਦਾਲਤਾਂ ਹੋਣਗੀਆਂ ਤੇ ਵੈਸੇ ਹੀ ਤੁਹਾਡੇ ਮੁਨਸਿਫ ਮਜਿਸਟ੍ਰੇਟ ਜੱਜ ਤੇ ਹੋਰ ਮਨਸਬਦਾਰ ਹੋਣਗੇ। ਮੇਰਾ ਆਪਣਾ ਅਖਤਿਆਰ ਹੈ, ਕੋਈ ਵੀ ਮੈਨੂੰ ਝੂਠ ਬੋਲਣ ਵਾਸਤੇ ਮਜਬੂਰ ਨਹੀਂ ਕਰ ਸਕਦਾ। ਹੁਣ ਜਾਓ, ਮੇਰਾ ਮਗਜ਼ ਨਾ ਖਾਓ। ਡਿਫੈਂਸ ਅਰਥਾਤ ਸਫਾਈ ਪੇਸ਼ ਕਰਨ ਦਾ ਮਾਮਲਾ, ਬਸ ਇਤਨੀ ਗੱਲਬਾਤ ਕਰਕੇ ਚਲਦੇ ਲੱਗੇ ਤੇ ਮੁੜ ਕਦੇ ਨਹੀਂ ਆਏ। ਹੁਣ ਜੋ ਆਪ ਮੈਥੋਂ ਇਹ ਪੁੱਛਣਾ ਚਾਹੁੰਦੇ ਹੋ ਕਿ ਮੁਕੱਦਮੇ ਵਿਚ ਡਿਫੈਂਸ ਪੇਸ਼ ਕਿਉਂ ਕੀਤੀ, ਇਸ ਦਾ ਜਵਾਬ ਮੈਂ ਆਪ ਨੂੰ ਇਸ ਵਕਤ ਇਤਨਾ ਹੀ ਦੇਣਾ ਕਾਫ਼ੀ ਸਮਝਦਾ ਹਾਂ ਕਿ ਕਿਸੇ ਡਰ, ਬਚਾਓ ਜਾਂ ਨਿੱਜ ਸਵਾਰਥ ਦੇ ਕਾਰਨ ਹਰਗਿਜ਼ ਐਸਾ ਨਹੀਂ ਕੀਤਾ ਗਿਆ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਲੋਕ ਮੇਰੀ ਇਸ ਕਾਰਵਾਈ ਉਤੇ ਭਾਵੇਂ ਕਿਤਨੀ ਹੀ ਨੁਕਤਾਚੀਨੀ ਕਰਨ ਅਤੇ ਮੇਰੀ ਬਾਬਤ ਕੁਝ ਖਿਆਲ ਕਰਨ, ਪਰ ਮੈਨੂੰ ਆਪਣੀ ਜਾਨ ਦਾ ਤੁਖਲਾ ਕਦੇ ਵੀ ਨਹੀਂ ਵਿਆਪਿਆ, ਨਾ ਹੀ ਗੁਰੂ ਦੀ ਕਿਰਪਾ ਨਾਲ ਆਪਣੀ ਜਾਨ ਦੇ ਬਚਾਉਣ ਦਾ ਫੁਰਨਾ ਹੀ ਫੁਰਿਆ ਹੈ। ਉਸ ਵੇਲੇ ਜੈਸੀ ਪ੍ਰੇਰਣਾ ਹੋਈ ਤਿਵੇਂ ਹੁਕਮਰਜ਼ਾਈ ਵਰਤਾਰਾ ਵਰਤਿਆ, ਪਰ ਇਤਨਾ ਮੈਂ ਜ਼ਰੂਰ ਸਪਸ਼ਟ ਆਖਦਾ ਹਾਂ ਕਿ ਦਾਸ ਜੇਕਰ ਇਕੱਲਾ ਹੀ ਫਸਿਆ ਹੁੰਦਾ ਤੇ ਆਪ ਜੈਸੇ ਹੋਰ ਸੱਜਣ ਸਾਥੀ ਮੇਰੇ ਸਬੰਧ ਵਿਚ ਨਾਲ ਨਾ ਫਸਦੇ ਤਾਂ ਮੈਂ ਡੜੀ ਡਿਫੈਂਸ ਕੋਈ ਨਹੀਂ ਸੀ ਦੇਣੀ। ਜੋ ਗੁਰੂ ਪ੍ਰੇਰਕ ਪ੍ਰੇਰਣਾ ਕਰਦੇ ਤਿਵੇਂ ਹੀ ਭਾਵੇਂ ਨਿਧੜਕ ਉਹ ਵਰਤਦਾ ਤੇ ਭਾਵੇਂ ਨਿਰਾਮਸ਼ਟ ਹੀ ਹੋ ਰਹਿੰਦਾ। ਹੁਣ ਆਪ ਮੈਥੋਂ ਬਿਲਕੁਲ ਬੇਗਾਨੇ ਹੋ ਕੇ ਪੁੱਛਣਾ ਚਾਹੁੰਦੇ ਹੋ ਕਿ ਆਪ ਨੂੰ ਹੀ ਜਾਣਦੇ ਕਿ ਮੈਂ ਕੋਈ ਵੀ ਐਸੀ ਹਰਕਤ ਸਾਰੇ ਮੁਕੱਦਮੇ ਦੇ ਸਮੇਂ ਵਿਚ ਆਪ ਸੱਜਣਾ ਜਿਨ੍ਹਾਂ ਨੂੰ ਮੈਂ ਸੰਗਤ ਰੂਪ ਸਮਝਦਾ ਸੀ ਦੀ ਸੰਮਤੀ ਬਗੈਰ ਨਹੀਂ ਕੀਤੀ? ਜੇਕਰ ਆਪ ਸੱਜਣਾ ਨੂੰ ਮੇਰੀ ਉਸ ਸਮੇਂ ਦੀ ਕਿਸੇ ਵੀ ਰਵਸ਼ ਤੇ ਹਰਕਤ ਤੋਂ ਐਸਾ ਪ੍ਰਤੀਤ ਹੋ ਗਿਆ ਹੋਵੇ ਕਿ ਜੋ ਕੁਛ ਵੀ ਉਸ ਸਮੇਂ ਦਾਸ ਨੇ ਡਿਫੈਂਸ ਪ੍ਰਥਾਏ ਕੀਤਾ ਕਰਾਇਆ ਉਸ ਵਿਚੋਂ ਰੰਚਕ ਮਾਤਰ ਅੰਸ਼ ਵੀ ਜਾਨ ਦੇ ਬਚਾਓ ਦੇ ਆਸ਼ੇ ਅਥਵਾ ਕਿਸੇ ਹੋਰ ਡਰ ਭਰਮ ਭ੍ਰਾਂਤੀ ਨੂੰ ਸਿੱਧ ਕਰਦਾ ਹੋਵੇ
ਤਾਂ ਆਪ ਸੱਜਣਾ ਤੋਂ ਅਧਿਕ ਭਲੀ ਅਤੇ ਸੱਚੀ ਸਾਖਾ ਹੋਰ ਕੌਣ ਭਰ ਸਕਦਾ ਹੈ?
ਮੈਂ ਵੀ ਨਹੀਂ ਭਰ ਸਕਦਾ, ਮੈਨੂੰ ਪੁੱਛਣ ਦੀ ਕੀ ਲੋੜ ਹੈ? ਆਪ ਨਿਸ਼ੰਗ ਤੇ ਨਿਧੜਕ ਹੋ ਕੇ ਆਪਣਾ ਖਿਆਲ ਪ੍ਰਗਟ ਕਰ ਸਕਦੇ ਹੋ। ਸਕਦਾ ਹੈ ਕਿ ਮੈਥੋਂ ਕੋਈ ਕਮਜ਼ੋਰੀ ਹੋ ਗਈ ਹੋਵੇ ਜੋ ਮੈਨੂੰ ਮਹਿਸੂਸ ਨਾ ਹੋਈ ਹੋਵੇ, ਕਿਉਂਕਿ ਮੈਂ ਆਪਣੇ ਆਪ ਨੂੰ ਇਕ ਅਲਪਗ ਤੇ ਭੁੱਲਣਹਾਰ ਬੰਦਾ ਸਮਝਦਾ ਹਾਂ। ਖਤਾ ਤੋਂ ਖਾਲੀ ਤੇ ਅਪੁੱਲ ਤਾਂ ਕੇਵਲ ਗੁਰੂ ਤੇ ਕਰਤਾਰ ਹੀ ਹੈ, ਨਹੀਂ ਤਾਂ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਇਸ ਤੋਂ ਜ਼ਿਆਦਾ ਦਾਸ ਆਪ ਦੇ ਪ੍ਰਸ਼ਨ ਪ੍ਰਥਾਏ ਹੋਰ ਕੁਛ ਨਹੀਂ ਆਖ ਸਕਦਾ ਕਿ ਕਿਸ ਖਿਆਲ ਨੂੰ ਮੁੱਖ ਰੱਖ ਕੇ ਡਿਫੈਂਸ ਪੇਸ਼ ਕੀਤੀ ਗਈ। ਗੁਰੂ ਦੇ ਭਾਣੇ ਤੇ ਸੰਗਤ ਦੇ ਪ੍ਰਭਾਵ ਕਰਕੇ ਜੋ ਖਿਆਲਾਂ ਦੀ ਪ੍ਰੇਰਣਾ ਉਸ ਸਮੇਂ ਹੋਈ, ਮੈਂ ਹੂ ਬਹੂ ਕੁਛ ਨਹੀਂ ਦੱਸ ਸਕਦਾ, ਕਿਉਂਕਿ ਮੇਰੇ ਚੇਤੇ ਕੁਛ ਨਹੀਂ ਰਿਹਾ ਕਿ ਕਿਵੇਂ ਪ੍ਰੇਰਣਾ ਹੋਈ ਤੇ ਕਿਸ ਖਿਆਲ ਨੂੰ ਮੁੱਖ ਰੱਖ ਕੇ ਹੋਈ। ਹਾਂ, ਇਤਨੀ ਯਾਦ ਦਾ ਖਿਆਲ ਮੇਰੇ ਸੀਨੇ ਪਰ ਪੱਥਰ ਦੀ ਲਕੀਰ ਵਾਂਗ ਉਕਰਿਆ ਪਿਆ ਹੈ ਕਿ ਉਕਤ ਸਫਾਈ ਦਾ ਖਿਆਲ ਕਿਸੇ ਸਰੀਰਕ ਜਾਂ ਸੰਸਾਰਕ ਭੈ ਦੇ ਕਾਰਨ ਨਹੀਂ ਕੀਤਾ ਗਿਆ।
ਜੋ ਕੁਛ ਕੀਤਾ ਗਿਆ ਸੰਗਤ ਦੀ ਸੰਮਤੀ ਦੇ ਅਸਰ ਤਲੇ ਅਨਸਾਰੀ ਬਣ ਕੇ ਹੋਇਆ।
ਹੋਰ ਬੀਤ ਚੁੱਕੀਆਂ ਬਾਤਾਂ ਦੇ ਚਿਤਵਣ ਇੱਥੇ ਕੌਣ ਕਰੇ? ਮੇਰਾ ਤਾਂ ਇਸ ਵੱਲ ਕਦੇ ਖਿਆਲ ਵੀ ਨਹੀਂ ਸੀ ਗਿਆ। ਆਪ ਹੁਣ ਮੱਲੋ ਮੱਲੀ ਮੇਥੋਂ ਬੱਧੇ ਚੱਟੀ ਭਰਾਉਂਦੇ ਹੋ। ਇਨ੍ਹਾਂ ਲੜੀਆਂ ਲਾਈਫਾਂ ਵਿਚ ਕੀ ਪਿਆ ਹੈ? ਆਪ ਜੀ ਜਾਣ ਦਿਓ ਇਸ ਸੁਦਾ ਪੁਣੇ ਨੂੰ। ਮੈਨੂੰ ਵੀ ਇਹ ਸੁਦਾ ਹੈ ਕਿ ਆਪ ਦੀ ਮਨਮੰਨੀ ਇੱਛਾ ਦੇ ਮਗਰ ਲੱਗ ਤੁਰਦਾ ਹਾਂ, ਪਰ ਇਸ ਵਿਚ ਰਸ ਕੁਛ ਨਹੀਂ। ਮੈਨੂੰ ਆਪਣੇ ਆਪ ਨੂੰ ਤਾਂ ਕੁਛ ਪ੍ਰਤੀਤ ਨਹੀਂ ਹੁੰਦਾ। ਤਾਈਓ ਤਾਂ ਮੈਂ ਆਪ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਜੀਵਨ ਯਾਤਰਾ ਮੁੱਕੇ ਪਿੱਛੋਂ ਜੋ ਆਪ ਦੀ ਮਰਜ਼ੀ ਹੋਵੇ ਸੋ ਕਰਿਓ, ਪਰ ਆਪ ਐਸੇ ਖੇੜੇ ਪਏ ਹੋ ਕਿ ਮੈਨੂੰ ਵੀ ਆਪਣੇ ਵਹਿਣਾ ਵਿਚ ਰੋੜੀ ਚਲੇ ਜਾਂਦੇ ਹੋ। ਅੱਛਾ, ਹੁਣ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਧੀਰ ਸਿੰਘ।